ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਜਿੱਥੇ ਭਾਈ ਅਮਨਦੀਪ ਸਿੰਘ ਜੀ ਪਾਸੋਂ ਸਤਿਗੁਰੂ ਕੀਰਤਨ ਦੀ ਨਿਸ਼ਕਾਮ ਸੇਵਾ ਲੈ ਰਹੇ ਹਨ, ਉੱਥੇ ਸਮੂਹ ਸਾਹ ਸੰਗਤ ਅਤੇ ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਮਾਤਾ ਕੋਲਾਂ ਜੀ ਪਬਲਿਕ ਸਕੂਲ ਦੀ ਸੇਵਾ ਦਾਸਾਂ ਦੀ ਝੋਲੀ ਵਿੱਚ ਪਾਈ ਗਈ ਹੈ, ਜਿੱਥੇ ਲੋੜਵੰਦ ਬੱਚਿਆਂ ਨੂੰ ਫ੍ਰੀ ਦਾਖਲਾ, ਕਾਪੀਆਂ, ਕਿਤਾਬਾਂ, ਵਰਦੀ ਅਤੇ ਹੋਰ ਲੋੜੀਂਦੇ ਸਮਾਨ ਦੀ ਫ੍ਰੀ ਸੇਵਾ ਕੀਤੀ ਜਾਵੇਗੀ। ਦਾਸ ਹਰ ਸਮੇਂ ਆਪ ਸੰਗਤਾਂ ਦੀਆਂ ਅਸੀਸਾਂ ਅਤੇ ਸਹਿਯੋਗ ਲੋਚਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋਹਣੀ ਪੁਕਾਰ ਦਾਤਾਰ ਪ੍ਰਭ ਚਰਨ ਤੋਏ ਰਹਿ ਰਾਸ ਕਾਂਦ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਚਰਨ ਅੰਮ੍ਰਿਤ ਚਰਨ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਨ ਕਰਾਇਆ ਸੀਸ ਨਿਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ
ਗੁਰਨਾਨਕ ਆਇਆ ਜਪੋ।
ਪਾਤਾਲ ਆਇਆ ਕਾਸ਼ ਲੱਖ ਜਿੱਤੀ ਧਰਤੀ ਜਗਤ ਸਵਾਇਆ ਉਹ ਜਿੱਤੀ ਨੌ ਖੰਡ ਮੇਦਨੀ ਮਦੀਨਾ ਸਭੇ ਨਿਵਾਇਆ ਸਿੱਧ ਚੌਰਾਸੀ ਮੰਡਲੀ ਖੱਟ ਦਰਸਨ ਪਾਖੰਡ ਜਿਣਾਇਆ ਪਾਤਾ ਲਾਇਆ ਕਾਸ਼ ਲੱਖ ਜਿੱਤੇ ਧਰਤੀ ਜਗਤ ਸਵਾਇਆ ਜਗਤ ਸਵਾਇਆ ਜਿੱਤੀ ਨੌ ਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ ਹਲ ਤਾਰਨ ਗੁਰ ਨਾਨਕ ਆਇਆ ਹਲ ਤਾਰਨ ਗੁਰ ਨਾਨਕ ਆਇਆ 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 ਗੁਰ ਨਾਨਕ ਆਇਆ
ਗੁਰ ਨਾਨਕ ਆਮਦੋ ਨਾਰਾਇਣ ਸਰੂਪ
ਆਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ। ਸਤਿਗੁਰ ਨਾਨਕ ਪਨ ਕਟਿਆ ਮਿੱਟ ਤੁੰਗ ਜੰਗ ਚਾਨਣ ਹੋਆ ਸਤਿਗੁਰ ਨਾਨਕ ਪਨ ਕਟਿਆ ਮਿੱਟ ਤੁੰਗ ਜੰਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟ ਤੁੰਦ ਜੰਗ ਚਾਨਣ ਹੋਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਅਰੇ ਰੋੜਿਆਈਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ
ਵਾਹਿਗੁਰੂ 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 ਵਾਹਿਗੁਰੂ
ਜਿਨੀ ਸੰਗਤ ਬੈਠੀ ਹੋ ਇੱਕ ਵਾਰੀ ਆਓ ਆਪਣੇ ਪਿਤਾ ਗੁਰੂ ਨਾਨਕ ਦੇ ਪ੍ਰੇਮ 'ਚ ਆਖੋ ਸਤਨਾਮ। ਕੱਲ ਤਾਰਨ ਗੁਰੂ ਨਾਨਕ ਆਇਆ, ਸਾਰੇ ਜਹਾਂ ਸੇ ਤੇਰੀ ਤਸਵੀਰ ਅੱਛੀ ਹੈ, ਮਿਲਾ ਤੁਝ ਸਾ ਮੁਰਸ਼ਦ ਮੁਝੇ ਮੇਰੀ ਤਕਦੀਰ ਅੱਛੀ ਹੈ। ਮਾਣ ਕਰਿਓ ਖਾਲਸਾ ਜੀ ਮਾਣ, ਕਿ ਗੁਰੂ ਨਾਨਕ ਵਰਗਾ ਪਿਤਾ ਮਿਲਿਆ, ਗੁਰੂ ਨਾਨਕ ਵਰਗਾ ਮੁਰਸ਼ਦ ਮਿਲਿਆ। ਮਾਣ ਜਿਹਦੀ ਦਿਆਲਤਾ ਦੀ ਸੂਈ ਦੀ ਹੱਦ ਕਮਾਲ ਹੋ ਗਈ, ਕਮਾਲ। ਸੁਣਿਆ ਸੀ ਨਾ ਕੱਲ ਬੱਚਿਆਂ ਨੂੰ, ਘਰ ਘਰ ਦਾਤਾਂ ਵੰਡਣ ਗਏ, ਦਿਆਲਤਾ ਦੀ ਸੂਈ ਦੀ ਅੱਧ ਟੱਪ ਗਈ। ਦੂਜਾ, ਕਿਸੇ ਪਾਪੀ ਦੇ ਲੇਖੇ ਨੂੰ ਨਹੀਂ ਪੁੱਛਿਆ, ਆਖੋ ਸਤਨਾਮ। ਕੀ ਕੀਤਾ ਆਪਣੇ ਕੋਲੋਂ, ਉਹਨੂੰ ਗੁਣ ਦੇ ਕੇ ਫਿਰ ਬਖਸ਼ਿਆ। ਤੀਜਾ, ਕਿਸੇ ਪਾਪੀ ਨੂੰ ਜਾਨੋਂ ਵੀ ਨਹੀਂ ਮਾਰਿਆ, ਜਦੋਂ ਮਾਰਿਆ ਬਾਣੀ ਦੇ ਤੀਰਾਂ ਨਾਲ ਮਾਰਿਆ, ਆਖੋ ਸਤਨਾਮ। ਤੇ ਚੌਥਾ, ਏਡਾ ਵੱਡਾ ਮੇਰਾ ਸਾਈਂ ਕੀ ਕੰਮ ਕੀਤਾ, ਕੇਵਲ ਇੱਕ ਨੂੰ ਫੜਿਆ, ਉਹਦੇ ਅੰਦਰ ਇਹੋ ਜਿਹੀ ਸਪਿਰਿਟ ਭਰ ਦਿੱਤੀ, ਕੇਵਲ ਉਹਨੂੰ ਹੀ ਨਹੀਂ ਤਾਰਿਆ, ਆਪਣੀ ਨਦਰ ਦਾ ਸਦਕਾ ਉਹਨੂੰ ਲੱਖਾਂ ਨੂੰ ਤਾਰਨ ਵਾਲਾ ਬਣਾ ਦਿੱਤਾ, ਆਖੋ ਸਤਨਾਮ। ਗੁਰੂ ਨਾਨਕ ਵਰਗਾ ਨਹੀਂ ਜੇ ਲੱਭਣਾ, ਨਹੀਂ ਜੇ ਲੱਭਣਾ। ਤੂੰ ਖੈਰ ਉੱਥੇ ਹੀ ਆਇਓ, ਗੁਰੂ ਨਾਨਕ ਦੀਆਂ ਵਡਿਆਈਆਂ ਕਰ ਰਹੇ ਹੋ, ਛੇ ਬਚਨ ਕੀਤੇ ਨੇ ਭਾਈ ਫਿਰਨੇ ਅਤੇ ਭਾਈ ਯੋਧ ਨੂੰ। ਜਦੋਂ ਦੋਵੇਂ ਆਏ ਸੀ ਗੁਰੂ ਬਾਬੇ ਨਾਨਕ ਦੇ ਚਰਨਾਂ 'ਚ, ਤੇ ਆ ਕੇ ਬੇਨਤੀ ਕੀਤੀ, ਸਤਿਗੁਰੂ ਕਰੋ ਕਿਰਪਾ, ਸਵਾਸ ਸਵਾਸ ਬੰਦਗੀ ਦੀ ਦਾਤ ਮਿਲ ਜਾਵੇ, ਮਨ 'ਚੋਂ ਕਲਪਨਾ ਨਿਕਲ ਜਾਵੇ, ਸਹਿਜ ਆ ਜਾਵੇ, ਜੀਵਨ ਸਫਲ ਹੋ ਜਾਵੇ, ਕੁਝ ਕਿਰਪਾ ਕਰੋ। ਅਤੇ ਉਸ ਵੇਲੇ ਮੇਰੇ ਬਾਬੇ ਨਾਨਕ ਨੇ ਇਹਨਾਂ ਨੂੰ ਗਾਹਕ ਸਮਝ ਕੇ ਛੇ ਬਚਨ ਕੀਤੇ ਨੇ। ਇੱਕ ਦਾਸ ਗਰੀਬ ਦੀ ਬੇਨਤੀ, ਜੇ ਆ ਗੁਰੂ ਨਾਨਕ ਦੀ ਹੱਟ 'ਤੇ ਆਇਓ ਅਤੇ ਕੋਈ ਨਾ ਕੋਈ ਸੌਦਾ ਖਰੀਦ ਕੇ ਜਾਇਓ, ਆਖੋ ਸਤਨਾਮ। ਕੋਈ ਨਾ ਕੋਈ ਗੁਣ ਦਾ ਸੌਦਾ ਇੱਥੋਂ ਲੈ ਕੇ ਜਾਇਓ। ਜਿਉਂ ਜਿਉਂ ਇਹ ਬਚਨ ਸੁਣੋ, ਤਿਉਂ ਤਿਉਂ ਆਪਣੇ ਮਨ 'ਤੇ ਝਾਤੀ ਮਾਰਨੀ, ਨਾ ਭੁੱਲਿਓ ਕਿਸ ਬਚਨ 'ਚ ਮੈਂ ਪੂਰਾ ਵਾਂ, ਕਿੱਥੇ ਅੰਦੂਰਾਂ, ਜਿੱਥੇ ਅੰਦੂਰ ਹੈ ਉੱਥੇ ਪੂਰੇ ਆਉਣ ਦਾ ਯਤਨ ਕਰਨਾ। ਭਾਈ ਇਹ ਛੇ ਬਚਨ ਕੀਤੇ ਨੇ ਮੇਰੇ ਬਾਬੇ ਨਾਨਕ ਨੇ ਇਹਨਾਂ ਨੂੰ ਗਾਹਕ ਜਾਣ ਕੇ, ਜਿਨ੍ਹਾਂ 'ਚੋਂ ਪੰਜਾਂ ਬਚਨਾਂ ਦੀ ਸੇਵਾ ਸਤਿਗੁਰੂ ਲੈ ਚੁੱਕੇ ਨੇ। ਕਈ ਵਾਰੀ ਕੁਝ ਪ੍ਰੇਮੀ ਨਵੇਂ ਆਏ ਹੁੰਦੇ, ਕੇਵਲ ਬੋਲ ਕੇ ਉਹ ਬਚਨ ਲੰਘ ਰਹੇ, ਅੱਜ ਛੇਵੇਂ ਦੀ ਵਾਰੀ ਹੈ। ਪਹਿਲਾ ਬਚਨ ਮੇਰੇ ਬਾਬੇ ਨਾਨਕ ਨੇ ਇਹਨਾਂ ਨੂੰ ਗਾਹਕ ਸਮਝ ਕੇ ਕੀਤਾ ਸੀ, ਭਾਈ ਫਿਰਨੇ ਨੂੰ, ਭਾਈ ਯੋਧ ਨੂੰ, ਜੇ ਚਾਹੁੰਦੇ ਹੋ ਸਵਾਸ ਸਵਾਸ ਬੰਦਗੀ ਦੀ ਦਾਤ ਮਿਲ ਜੇ, ਜੀਵਨ ਸਫਲ ਹੋ ਜੇ, ਮਨ 'ਚੋਂ ਕਲਪਨਾ ਨਿਕਲ ਜਾਵੇ, ਸ਼ਾਂਤੀ ਆ ਜਾਵੇ, ਤੇ ਪਹਿਲਾ ਬਚਨ ਹੈ ਤੁਹਾਡੇ ਲਈ, ਪਿਛਲ ਰਾਤ ਜਾ ਕੇ ਕਮਾਈ ਕਰਨੀ ਹੈ, ਆਖੋ ਸਤਨਾਮ। ਪਿਛਲ ਰਾਤ ਜਾਗਣਾ, ਅੰਮ੍ਰਿਤ ਵੇਲਾ ਸੰਭਾਲਣਾ। ਦੂਜਾ ਬਚਨ ਕੀਤਾ ਸੀ ਸ਼ਬਦ ਦਾ ਅਭਿਆਸ ਕਰਨਾ, ਸ਼ਬਦ ਦਾ ਅਭਿਆਸ। ਇਹਨਾਂ ਦੀ ਪੂਰੀ ਡਿਟੇਲ ਤੁਸੀਂ ਸੁਣ ਚੁੱਕੇ ਹੋ। ਤੀਜਾ ਬਚਨ ਕੀਤਾ ਮੇਰੇ ਬਾਬੇ ਨਾਨਕ ਨੇ, ਸਦਾ ਵਾਹਿਗੁਰੂ ਨੂੰ ਸਵਾਮੀ ਅਤੇ ਆਪਣੇ ਆਪ ਨੂੰ ਸੇਵਕ ਸਮਝਣਾ, ਆਖੋ ਸਤਨਾਮ। ਸਦਾ ਵਾਹਿਗੁਰੂ ਨੂੰ ਸਵਾਮੀ ਅਤੇ ਆਪਣੇ ਆਪ ਨੂੰ ਸੇਵਕ। ਚੌਥਾ ਬਚਨ ਕੀਤਾ, ਮਾਣ ਹੁੰਦਿਆਂ ਹੋਇਆਂ ਵੀ, ਜਗਤ 'ਚ ਤੇਰਾ ਸਤਿਕਾਰ ਹੁੰਦਿਆਂ ਹੋਇਆਂ ਵੀ, ਗੁਰੂ ਦੇ ਸਿੱਖਾਂ ਦੀ ਹੱਥੀਂ ਟਹਿਲ ਸੇਵਾ ਕਰਨੀ। ਅਤੇ ਪੰਜਵਾਂ ਬਚਨ ਸੀ, ਕਿਸੇ ਤੋਂ ਮੰਗਣ ਤੋਂ ਲੱਜਾ ਕਰਨੀ ਅਤੇ ਦੇ ਕੇ ਖੁਸ਼ ਹੋਣਾ, ਆਖੋ ਸਤਨਾਮ। ਇਹ ਪੰਜਾਂ ਬਚਨਾਂ ਦੀ ਪੂਰੀ ਡਿਟੇਲ ਨਾਲ ਤੁਸੀਂ ਅੱਗੇ ਗੱਲ ਸਾਰੀ ਸਰਵਣ ਕਰ ਚੁੱਕੇ ਹੋ, ਕਮਾਲ ਹੈ। ਮੇਰੇ ਬਾਬੇ ਨਾਨਕ ਨੇ ਇਹੋ ਜਿਹਾ ਰਸਤਾ ਦਿੱਤਾ ਜਿੱਥੇ ਕਮਾਈ ਕਰਨ ਦੀ ਜਾਚ ਸਿਖਾਈ, ਧਿਆਨ ਦੇਣਾ, ਜਿੱਥੇ ਬੰਦਗੀ ਕਰਨ ਦੀ ਜਾਚ ਸਿਖਾਈ ਉੱਥੇ ਇਹ ਵੀ ਨਾਲ ਦੱਸਿਆ ਕਿ ਕਮਾਈ ਨੂੰ ਸੰਭਾਲਣਾ ਕਿਵੇਂ ਹੈ। ਆਖੋ ਸਤਨਾਮ, ਕਮਾਈ ਨੂੰ ਸੰਭਾਲਣਾ ਕਿਵੇਂ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਜੇ ਨਾਮ ਜਪਣਾ ਔਖਾ, ਬੜਾ ਹੀ ਔਖਾ, ਬਾਣੀ ਨੇ ਕਿਹਾ ਆਖਣ ਔਖਾ ਸੱਚਾ ਨਾਮ, ਨਾਮ ਜਪਣਾ ਬੜਾ ਹੀ ਔਖਾ, ਪਰ ਦੂਜਾ ਬਚਨ ਕਰਦੇ ਸੀ ਕਹਿੰਦੇ ਜਪ ਕੇ ਸੰਭਾਲਣਾ ਉਹ ਤੋਂ ਵੀ ਔਖਾ। ਆਖੋ ਸਤਨਾਮ, ਜਪ ਕੇ ਸੰਭਾਲਣਾ ਬੜਾ ਹੀ ਔਖਾ ਜੇ। ਇਹ ਜਿਹੜੇ ਬਚਨ ਨੇ ਇਹ ਤੇਰੀ ਇੱਕ ਵੀ ਕਿਣਕਾ ਕਮਾਈ ਨੂੰ ਵੀ ਅਜਾਇਆ ਨਹੀਂ ਜਾਣ ਦੇਣਗੇ ਜੇ ਸੰਭਾਲ ਲਵੇਂ ਕਿਤੇ। ਇਹ ਪੰਜਾਂ ਬਚਨਾਂ ਦੀ ਸਤਿਗੁਰੂ ਸੇਵਾ ਲੈ ਚੁੱਕੇ ਨੇ, ਅੱਜ ਛੇਵੇਂ ਦੀ ਵਾਰੀ ਹੈ ਉਹਦੀ ਸੇਵਾ ਸਤਿਗੁਰੂ ਲੈਣ। ਇੱਕ ਵਾਰੀ ਇਹ ਪੰਕਤੀਆਂ ਗੁਰੂ ਨਾਨਕ ਦੇ ਪਿਆਰ 'ਚ ਬੋਲਿਓ ਸਾਰੀ ਸੰਗਤ ਗੂੰਜਵੀਂ ਆਵਾਜ਼ 'ਚ, ਕੋਈ ਰਸਨਾ ਖਾਲੀ ਨਾ ਰਹੇ, ਕਹੋ ਸਾਰੇ ਕਲ ਤਾਰਨ ਬਚਨ ਕੀਤਾ। ਜੇ ਚਾਹੁੰਦੇ ਹੋ ਇਹ ਦਾਤਾਂ ਮਿਲਣ ਤੇ ਤੁਹਾਡੇ ਲਈ ਛੇਵਾਂ ਬਚਨ ਭਲੇ ਪੁਰਸ਼ਾਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਸੁਣਨੀ। ਆਖੋ ਸਤਨਾਮ, ਭਲੇ ਪੁਰਸ਼ਾਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ ਤੇ ਸੁਣਨੀ। ਅੱਜ ਘੁੱਟ ਕੇ ਇਹ ਗੱਲ ਹਿਰਦਿਆਂ 'ਚ ਲੈ ਕੇ ਜਾਇਓ, ਭਲੇ ਪੁਰਸ਼ਾਂ ਦੀ ਸੰਗਤ ਕਰਨੀ ਤੇ ਸਾਕਤ ਦੀ ਸੰਗਤ ਤੋਂ ਹਮੇਸ਼ਾ ਬਚ ਕੇ ਰਹਿਓ। ਆਖੋ ਸਤਨਾਮ, ਕਿਉਂਕਿ ਜਿੱਥੇ ਭਲੇ ਪੁਰਸ਼ਾਂ ਦੀ ਸੰਗਤ ਗੁਰੂ ਦੇ ਨਾਲ ਜੋੜ ਦਿੰਦੀ ਹੈ ਉੱਥੇ ਪਿਆਰਿਓ, ਕਈ ਵਾਰੀ ਸਾਕਤ ਬੰਦੇ ਦੀ ਸੰਗਤ ਮਿਲਣ ਦੇ ਕਰਕੇ ਚੰਗਾ ਭਲਾ ਗੁਰੂ ਘਰ ਵੱਲ ਬੰਦਾ ਜੁੜਿਆ ਹੁੰਦਾ ਅਤੇ ਕਿੱਧਰ ਦਾ ਕਿੱਧਰ ਜਾ ਕੇ ਡਿੱਗ ਪੈਂਦਾ। ਆਖੋ ਸਤਨਾਮ, ਮੈਂ ਕਹਿੰਦਾ ਕਮਾਲ ਹੈ, ਕਮਾਲ। ਮੇਰੇ ਬਾਬੇ ਨਾਨਕ ਨੇ ਨਾਮ ਦੀ ਕਮਾਈ ਕਰਨੀ ਵੀ ਦੱਸੀ, ਕਮਾਈ ਨੂੰ ਸੰਭਾਲਣਾ ਕਿਵੇਂ ਉਹ ਵੀ ਦੱਸਿਆ, ਅਤੇ ਕਿੱਥੇ ਕਿੱਥੇ ਕਿਹੜਾ ਕਿਹੜਾ ਟੋਇਆ ਹੋਣਾ ਉਹ ਵੀ ਦੱਸਿਆ, ਬਚ ਕੇ ਨਹੀਂ। ਆਖੋ ਸਤਨਾਮ, ਬਚ ਕੇ ਨਹੀਂ। ਅੱਜ ਕਿੰਨੀ ਜ਼ਰੂਰੀ ਹੈ ਇਹ ਗੱਲ ਕਿ ਭਲੇ ਪੁਰਸ਼ਾਂ ਦੀ ਸੰਗਤ ਕਰਨੀ, ਕਿਉਂਕਿ ਅੱਜ ਕੱਲ੍ਹ ਬੜਾ ਜ਼ੋਰ ਹੜ੍ਹ ਆ ਚੁੱਕਾ ਅੱਜ ਦੀ ਤਰੀਕ 'ਚ ਪਿਆਰਿਓ, ਕੁਸੰਗ ਦਾ, ਕੁਸੰਗ ਦਾ। ਜਿੰਨਾ ਵੀ ਹੋਵੇ ਕੁਸੰਗ ਤੋਂ ਬਚ ਕੇ ਰਹਿਣਾ, ਵੱਧ ਤੋਂ ਵੱਧ, ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਭਲਿਆਂ ਦੀ ਸੰਗਤ ਕਰੋ। ਹੁਣ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਉਹ 40 ਸਿੰਘ ਰੋਜ਼ਾਨਾ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕਰਨ ਵਾਲੇ ਹੀ ਸੀ ਨਾ, ਰੋਜ਼ਾਨਾ ਸੰਗਤ ਕਰਨ ਵਾਲੇ ਹੀ ਸੀ ਨਾ, ਦਰਸ਼ਨ ਵੀ ਕਰਦੇ ਆਉਣਗੇ, ਕਿੰਨੀ ਨੇੜੇ ਆਉਣਗੇ ਗੁਰੂ ਗੋਬਿੰਦ ਸਿੰਘ ਜੀ ਦੇ। ਪਰ ਗੁਰੂ ਮਹਾਰਾਜ ਜੀ ਦੇ ਕੋਲ ਰਹਿੰਦੇ ਹਾਂ, ਕੋਲ ਰਹਿੰਦੇ ਹਾਂ, ਕੇਵਲ ਕੁਸੰਗ ਹੋਇਆ। ਆਖੋ ਸਤਨਾਮ, ਕੁਸੰਗ ਹੋ ਗਿਆ। ਕੁਸੰਗ ਅਤੇ ਕੁਸੰਗੀਆਂ ਨੇ ਇੱਥੋਂ ਤੱਕ ਕਹਿਤਾ 40 ਸਿੰਘਾਂ ਨੂੰ ਕਿ ਤੁਹਾਡੇ ਬੱਚੇ ਆਪਣੇ ਘਰਾਂ 'ਚ ਅਤੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਉਹਦੇ ਕੋਲ, ਜਾਣਦੇ ਨਾ। ਤੇ ਇਹੋ ਜਿਹਾ ਗੁਰੂ ਜੀ ਦੇ ਕੋਲ ਰਹਿੰਦਿਆਂ ਕੁਸੰਗਤ ਦਾ ਅਸਰ ਹੋਇਆ ਕਿ ਬੇਦਾਵਾ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਆਖੋ ਸਤਨਾਮ। ਰੋਜ਼ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੇ, ਸੰਗਤ ਕਰਨ ਵਾਲੇ, ਪਰ ਇੱਕ ਕੁਸੰਗ ਹੋ ਗਿਆ ਤੇ ਕਿੱਡੀ ਵੱਡੀ ਭੁੱਲ ਕਰ ਬੈਠੇ। ਬੇਦਾਵਾ ਲਿਖਦਾ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ। ਤੇ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਉਹ 40 ਦੇ 40 ਮੁੜ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਕਦੋਂ ਆਏ ਨੇ? ਜਦੋਂ ਸੰਗ ਚੰਗਾ ਮਿਲ ਗਿਆ। ਹੱਕ ਸਤਨਾਮ ਮਾਈ ਭਾਗੋ ਦਾ। ਮਹਾਂਪੁਰਸ਼ ਬਚਨ ਕਰਦੇ ਸੀ, ਉਹ ਕੁਸੰਗ ਮਿਲਣ ਦੇ ਕਰਕੇ ਲਿਖਿਆ ਤੇ ਬੇਦਾਵਾ ਕਾਲੀ ਸ਼ਾਹੀ ਦੇ ਨਾਲ ਸੀ, ਪਰ ਜਦੋਂ ਕਿਸੇ ਭਲੇ ਪੁਰਸ਼ ਦੀ ਸੰਗਤ ਮਿਲ ਗਈ ਪੜਵਾਇਆ ਬੇਦਾਵਾ ਲਾਲ ਸ਼ਾਹੀ ਨਾਲ। ਆਖੋ ਸਤਨਾਮ ਸ਼ਹੀਦੀਆਂ ਦੇ ਕੇ। ਵੇਖ ਲਓ ਕੁਸੰਗ ਦਾ ਕਿੰਨਾ ਅਸਰ ਹੁੰਦਾ ਜੇ, ਤੇ ਸੰਗਤ ਦਾ ਕਿੰਨਾ ਪ੍ਰਭਾਵ ਹੈ। ਮਹਾਰਾਜ ਜੀ ਦੇ ਕੋਲ ਰਹਿਣ ਵਾਲੇ ਵੀ ਬੇਦਾਵਾ ਲਿਖ ਦਿੰਦੇ ਨੇ, ਜਿਸ ਵੇਲੇ ਕੁਸੰਗਤ ਹੋ ਜੇ ਤੇ ਉਹੀ ਮੁੜ ਦੁਬਾਰਾ ਸ਼ਰਨ ਕਦੋਂ ਆ ਰਹੇ ਨੇ? ਜਦੋਂ ਕਿਸੇ ਚੰਗੇ ਦੀ ਸੰਗਤ ਮਿਲ ਗਈ। ਇਹ ਹੱਕ ਸਤਨਾਮ ਕਿੰਨਾ ਜ਼ਰੂਰੀ ਹੈ ਪਿਆਰਿਓ। ਸਾਕਤ ਦੀ ਸੰਗਤ ਤੋਂ ਬਚਣਾ ਤੇ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਕਿੰਨਾ ਜ਼ਰੂਰੀ ਹੈ, ਕਿਉਂਕਿ ਜਦੋਂ ਬੰਦੇ ਨੂੰ ਸਾਕਤ ਦੀ ਸੰਗਤ ਮਿਲਦੀ ਹੈ ਨਾ, ਕੁਸੰਗਤ ਮਿਲਦੀ ਹੈ, ਉਸ ਵੇਲੇ ਉਹਨੂੰ ਨਾ ਪਾਪ ਛੋਟੇ ਲੱਗਣੇ ਸ਼ੁਰੂ ਹੋ ਜਾਂਦੇ, ਪਾਪ ਕਰਨੇ ਛੋਟੇ ਲੱਗਣੇ ਸ਼ੁਰੂ ਹੋ ਜਾਂਦੇ। ਕਈ ਵਾਰੀ ਆਪਣੀਆਂ ਅੱਖਾਂ ਨਾਲ ਤੁਸੀਂ ਵੀ ਵੇਖਿਆ ਹੋਏਗਾ, ਕਾਲਜ ਦੇ ਮੁੰਡਿਆਂ ਨੂੰ ਹੋਰ, ਕਿ ਜਦੋਂ ਕੁਸੰਗ ਮਿਲਦਾ ਫਿਰ ਉਹਨਾਂ ਲਈ ਮਾਮੂਲੀ ਗੱਲ ਹੈ ਕੇਸ ਕਟਾਉਣੇ। ਹੱਕ ਸਤਨਾਮ। ਹੁਣ ਪਾਪ ਛੋਟੇ ਲੱਗਣ ਲੱਗ ਪਏ, ਕੁਸੰਗਤ ਜਦੋਂ ਬੰਦਾ ਕਰਦਾ ਪਾਪ ਛੋਟੇ ਲੱਗਣ ਲੱਗ ਪੈਂਦੇ ਨੇ। ਜਦੋਂ ਸੰਗਤ ਕਰਦਾ ਤੇ 100 ਵਾਰੀ ਪਾਪ ਕਰਮ ਕਰਨ ਤੋਂ ਸੋਚਦਾ। ਹੱਕ ਸਤਨਾਮ ਕਿੰਨਾ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਲਈ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਸੰਗਤ ਕਰੋ ਭਲੇ ਪੁਰਸ਼ਾਂ ਦੀ। 6ਵਾਂ ਬਚਨ ਜੇ ਬਾਬੇ ਨਾਨਕ ਦਾ, ਵੱਧ ਤੋਂ ਵੱਧ ਭਲੇ ਪੁਰਸ਼ਾਂ ਦੀ ਸੰਗਤ। ਔਰ ਇੱਕ ਬੇਨਤੀ ਜੇ, ਇਸ ਗੱਲ ਦੇ ਵਿੱਚ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖਿਓ, ਜ਼ਰੂਰ, ਕਿ ਸਾਡੇ ਬੱਚੇ ਬਹਿੰਦੇ ਕਿਹੜੀ ਸੰਗਤ 'ਚ ਨੇ। ਹੱਕ ਸਤਨਾਮ। ਤੂੰ ਡਿਊਟੀ ਦੇ ਆਪਣੀ ਨਿਭਾ ਅੱਗੋਂ ਕਰਤਾਰ ਦੇ ਹੱਥ ਜਿਵੇਂ ਉਹਨੇ ਕਰਾਉਣਾ, ਪਰ ਤੂੰ ਆਪਣਾ ਢੰਡੋਰਾ ਦੇਈ ਜਾ ਕੁੱਕਰ ਬਣ ਕੇ ਗੁਰੂ ਦਾ। ਪਿਆਰੇ ਹੋ, ਜ਼ਰੂਰ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਿ ਕਿੱਧਰ ਜਾਂਦੇ ਨੇ, ਕਿੱਧਰ ਬਹਿੰਦੇ ਨੇ, ਕਿਉਂਕਿ ਅੱਜ ਕੱਲ੍ਹ ਬੜਾ ਹੀ ਜ਼ੋਰ ਹੈ, ਬਹੁਤ ਜ਼ੋਰ ਹੈ ਕੁਸੰਗ ਦਾ। ਪਿਆਰੇ ਬਹੁਤ, ਆ ਬੰਬਈ 'ਚ ਨਾ ਇੱਕ ਸਿੰਧੀ ਪਰਿਵਾਰ ਹੈ, 1952 ਦਾ ਹੀ ਜ਼ਿਕਰ ਹੈ, ਭਾਈ ਵੀਰ ਸਿੰਘ ਜੀ ਦੀ ਕਿਤਾਬ ਹੈ ਗੁਰਮੁਖ ਸਿੱਖਿਆ, ਉਹਦੇ 'ਚੋਂ ਇਹ ਜ਼ਿਕਰ ਮਿਲਦਾ। ਇਹ ਬੰਬਈ ਦਾ ਸਿੰਧੀ ਪਰਿਵਾਰ, ਇਹਨਾਂ ਦਾ ਇੱਕੋ ਲੜਕਾ, ਅਤੇ ਇਹਨਾਂ ਨੇ ਨਾ ਵਲੈਤ ਭੇਜਿਆ, ਬਾਹਰ ਭੇਜਿਆ ਡਾਕਟਰੀ ਕਰਨ ਦੇ ਲਈ, ਕਹਿੰਦੇ ਨਾ ਜਦੋਂ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਭੇਜਿਆ ਅਤੇ ਇਹ ਨਾਲ ਨਾਲ ਪੜ੍ਹਾਈ ਕਰਦਾ, ਪੇਪਰ ਨੇੜੇ ਨੇ, ਅਤੇ ਨਾਲ ਨਾਲ ਨਾ ਇਹਨੇ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ, ਮਰੀਜ਼ਾਂ ਨੂੰ ਵੇਖਣਾ ਸ਼ੁਰੂ ਕਰਤਾ, ਦਵਾਈ ਦੇਣੀ, ਹੋਰ ਵੇਖਣਾ, ਛੋਟੇ ਮੋਟੇ ਇੱਦਾਂ ਕੰਮ ਪ੍ਰੈਕਟਿਸ ਸ਼ੁਰੂ ਕਰਤੀ ਨਾਲ ਨਾਲ। ਅਤੇ ਇਹ ਜਿਹੜਾ ਪਰਿਵਾਰ ਸੀ ਨਾ, ਸਿੰਧੀ ਪਰਿਵਾਰ ਬੰਬਈ ਦਾ, ਵਾਰ ਵਾਰ ਚਿੱਠੀਆਂ ਲਿਖਦਾ ਆਪਣੇ ਲੜਕੇ ਨੂੰ, ਦੋਵੇਂ ਮਾਤਾ ਪਿਤਾ ਵਾਰ ਵਾਰ ਚਿੱਠੀਆਂ ਲਿਖਦੇ ਨੇ ਕਿ ਤੂੰ ਪੇਪਰ ਖਤਮ ਹੋਣ ਤੋਂ ਬਾਅਦ ਅਜੇ ਕੋਈ ਕੰਮ ਨਹੀਂ ਸ਼ੁਰੂ ਕਰਨਾ, ਪੇਪਰ ਖਤਮ ਹੋਣ ਤੋਂ ਬਾਅਦ ਵਲਾਇਤ ਤੋਂ 10 ਦਿਨਾਂ ਦੇ ਲਈ ਬੰਬਈ ਆ, ਤੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾਉਣੀ ਹੈ। ਹੱਕ ਸਤਨਾਮ। ਧਿਆਨ ਦੇਣਾ, ਕਿਸੇ ਗੁਰਮੁਖ ਦੀ ਸੰਗਤ ਕਰਾਉਣੀ ਹੈ। ਅਤੇ ਇਤਿਹਾਸ ਲਿਖਦਾ, ਜੋ ਉਹਨਾਂ ਨੇ ਕਿਤਾਬ 'ਚ ਲਿਖਿਆ, ਕਹਿੰਦੇ 3-4 ਮਹੀਨੇ ਇਸੇ ਤਰ੍ਹਾਂ ਚਿੱਠੀਆਂ ਦਾ ਸਿਲਸਿਲਾ ਚੱਲਦਾ ਰਿਹਾ, ਉਹਨਾਂ ਨੇ ਚਿੱਠੀਆਂ ਪਾਉਣੀਆਂ ਅਤੇ ਇਹਨੇ ਪ੍ਰਵਾਹ ਨਾ ਕਰਨੀ, ਇਹਨੂੰ ਛੋਟੀ ਲੱਗਣੀ ਗੱਲ, ਮੈਂ ਵਲੈਤ ਤੋਂ ਬੰਬਈ ਜਾਵਾਂ ਕੇਵਲ ਇੱਕ ਗੁਰਮੁਖ ਜਨ ਦੀ ਸੰਗਤ 10 ਦਿਨਾਂ ਦੇ ਕਰਨ ਦੇ ਲਈ, ਮਾਮੂਲੀ ਗੱਲ ਸਮਝ ਨਹੀਂ, ਪ੍ਰਵਾਹ ਨਾ ਕਰਨੀ ਮਾਤਾ ਪਿਤਾ ਦੀ ਗੱਲ ਦੀ। ਅਤੇ ਜਦੋਂ 3-4 ਮਹੀਨੇ ਇੱਦਾਂ ਚਿੱਠੀਆਂ ਦਾ ਸਿਲਸਿਲਾ ਚੱਲਦਾ ਰਿਹਾ, ਅਤੇ ਅਖੀਰ ਇਸ ਪਰਿਵਾਰ ਨੇ ਨਾ ਆਪਣੀ ਲੜਕੀ ਨੂੰ, ਉਸ ਲੜਕੇ ਦੀ ਭੈਣ ਨੂੰ ਵਲਾਇਤ ਭੇਜਿਆ ਸਪੈਸ਼ਲ ਕਿ ਜਾ ਬੇਟਾ ਉਹਨੂੰ ਲੈ ਕੇ ਆ। ਹੱਕ ਸਤਨਾਮ। ਜਾ ਉਹਨੂੰ ਲੈ ਕੇ ਆ। ਜਦੋਂ ਭੈਣ ਗਈ ਲੈਣ ਵਾਸਤੇ ਤੇ ਉਸ ਵੇਲੇ ਉਹ ਲੜਕੇ ਨੇ ਜਦੋਂ ਵੇਖਿਆ ਭੈਣ ਆਈ ਕਹਿੰਦਾ ਜੇ ਤੁਸੀਂ ਆ ਗਏ ਹੋ ਮੈਂ ਤੁਹਾਡੇ ਨਾਲ ਚੱਲ ਪੈਣਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਇਹ ਬੜੀ ਮੈਨੂੰ ਹਲਕੀ ਜਿਹੀ ਗੱਲ ਲੱਗਦੀ ਹੈ ਕਿ ਇੱਥੋਂ 10 ਦਿਨਾਂ ਦੇ ਲਈ ਮੁੰਬਈ ਜਾਵਾਂ ਕਿਸੇ ਗੁਰਮੁਖ ਜਨ ਦੀ ਸੰਗਤ ਕਰਨੀ ਕੀ ਲੋੜ ਹੈ ਸੰਗਤ ਦੀ ਹੱਕ ਸਤਨਾਮ ਫਿਰ ਦੁਬਾਰਾ ਤੁਸੀਂ ਮੈਨੂੰ ਇੱਥੇ ਭੇਜੋਗੇ 10 ਦਿਨ ਸੰਗਤ ਕਰਾ ਕੇ ਕੀ ਲੋੜ ਹੈ ਸੰਗਤ ਦੀ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ ਕਦੀ ਧਿਆਨ ਦੇਣਾ ਜੋ ਵਿਦਿਆ ਪਿਆਰਿਓ ਕਿਸੇ ਗੁਰਮੁਖ ਜਨ ਦੀ ਸੰਗਤ ਚੋਂ ਮਿਲ ਜਾਣੀ ਉਹ ਦੁਨਿਆਵੀ ਸਕੂਲਾਂ ਚੋਂ ਨਹੀਂ ਜੇ ਮਿਲਦੀ ਹੱਕ ਸਤਨਾਮ ਜਿੱਥੇ ਉਹ ਪੜ੍ਹਾਈ ਆਪਣੇ ਬੱਚਿਆਂ ਨੂੰ ਕਰਾਓ ਨਾਲ ਨਾਲ ਕਿਸੇ ਗੁਰਮੁਖ ਦੀ ਸੰਗਤ ਕਰਾਉਣੀ ਕਦੀ ਨਾ ਭੁੱਲਿਓ ਨਾ ਭੁੱਲਿਓ ਜੋ ਗੁਰਮੁਖ ਨੇ ਸਿੱਖਿਆ ਦੇ ਦੇਣੀ ਹੈ ਕਿਤੇ ਹੋਰ ਨਹੀਂ ਜੇ ਮਿਲਣੀ ਆਪਣੀ ਭੈਣ ਨੂੰ ਕਹਿੰਦਾ ਕਹਿੰਦਾ 10 ਦਿਨਾਂ ਲਈ ਮੈਂ ਸਪੈਸ਼ਲ ਹੁਣ ਮੁੰਬਈ ਜਾਵਾਂ ਤੇਰੇ ਨਾਲ ਗੁਰਮੁਖ ਜਨ ਦੀ ਸੰਗਤ ਤੁਸੀਂ ਮੈਨੂੰ ਕਰਾਉਣੀ ਮੈਂ ਕੋਈ ਬੱਚਾ ਵਾਂ ਹੱਕ ਸਤਨਾਮ ਚਲੋ ਖੈਰ ਪਰਿਵਾਰ ਦਾ ਬੜਾ ਜ਼ੋਰ ਪਿਆ ਭੈਣ ਜਦੋਂ ਗਈ ਤੇ ਆ ਗਿਆ ਜੀ ਮੁੰਬਈ ਜਦੋਂ ਆਇਆ ਮਾਤਾ ਪਿਤਾ ਨੇ ਨਾ ਉਹਨੂੰ ਕਿਸੇ ਗੁਰਮੁਖ ਜਨ ਦੀ ਸੰਗਤ ਕਰਾਈ ਗੁਰਮੁਖ ਦੀ ਸੰਗਤ 'ਚ ਲੈ ਗਏ ਅਤੇ ਜਦੋਂ ਉਸ ਗੁਰਮੁਖ ਜਨ ਦੀ ਸੰਗਤ 'ਚ ਲੈ ਕੇ ਗਏ ਅਤੇ ਉਸ ਗੁਰਮੁਖ ਨੇ ਪਹਿਲਾ ਬਚਨ ਕੀਤਾ ਕਹਿਣ ਲੱਗੇ ਪਿਆਰਿਆ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਰੋਜ਼ 2.5 ਘੰਟੇ ਸਿਮਰਨ ਕਰਿਆ ਕਰ ਰੋਜ਼ 4 ਘੰਟੇ ਕਰਿਆ ਕਰ ਇੰਨੀ ਕੁ ਬੇਨਤੀ ਕਰਦਾ ਵਾਂ ਕਿ ਘੱਟ ਤੋਂ ਘੱਟ 1.5 ਘੰਟਾ ਰੋਜ਼ ਸਿਮਰਨ ਜ਼ਰੂਰ ਕਰਿਆ ਕਰ ਆਖ ਸਤਨਾਮ ਬੜੇ ਸਹਿਜ ਦੇ ਵਿੱਚ ਬੜੇ ਵੈਰਾਗ ਦੇ ਵਿੱਚ ਬੋਲ ਰਹੇ ਸੀ ਬੰਦਗੀ ਸੀ ਕਮਾਈ ਸੀ ਅਤੇ ਅੱਗੋਂ ਇਹ ਬੱਚਾ ਕੀ ਕਹਿੰਦਾ ਇਹ ਲੜਕਾ ਕੀ ਕਹਿੰਦਾ ਕਹਿਣ ਲੱਗਾ ਮੇਰੇ ਕੋਲ ਇੰਨਾ ਟਾਈਮ ਕਿੱਥੇ ਵਲੈਤ 'ਚ ਧਿਆਨ ਦੇਣਾ ਪੜ੍ਹਾਈ ਵੀ ਕਰਨੀ ਪ੍ਰੈਕਟਿਸ ਵੀ ਕਰਨੀ ਹੋਰ ਇੰਨਾ ਟਾਈਮ ਨਹੀਂ ਮੇਰੇ ਕੋਲ ਕਿ ਮੈਂ 1.5 ਘੰਟਾ ਰੋਜ਼ ਸਿਮਰਨ ਕਰਾਂ ਅਤੇ ਹੁਣ ਵੇਖੋ ਗੁਰਮੁਖ ਰਸਤਾ ਕਿਵੇਂ ਦਿੰਦਾ ਕਹਿਣ ਲੱਗੇ ਭਾਈ ਮਰੀਜ਼ਾਂ ਨੂੰ ਵੇਖਣ ਜਾਣਾ ਕਹਿੰਦਾ ਜਾਣਾ ਜਦੋਂ ਕਿਸੇ ਮਰੀਜ਼ ਨੂੰ ਘਰ ਵੇਖਣ ਦੇ ਲਈ ਜਾਂਦਾ 10-15 ਮਿੰਟ ਕਈ ਵਾਰੀ 1.5 ਘੰਟੇ ਦਾ ਵੀ ਰਸਤਾ ਹੁੰਦਾ ਕਹਿੰਦਾ ਜੀ ਹੁੰਦਾ ਕਹਿਣ ਲੱਗੇ ਉਸ ਰਸਤੇ ਦੇ ਵਿੱਚ ਤੇਰੇ ਨਾਲ ਕੋਈ ਹੁੰਦਾ ਕਿ ਨਹੀਂ ਕਹਿੰਦਾ ਕਈ ਵਾਰੀ ਤਾਂ ਇਕੱਲਾ ਵੀ ਹੁੰਦਾ ਕਈ ਵਾਰੀ ਜਿਹੜੇ ਲੈਣ ਆਏ ਹੁੰਦੇ ਉਹ ਬਹਿ ਜਾਂਦੇ ਨਾਲ ਅਤੇ ਕਈ ਵਾਰੀ ਕੋਈ ਨਰਸ ਵੀ ਨਾਲ ਹੁੰਦੀ ਹੈ ਅਤੇ ਗੁਰਮੁਖ ਜਨ ਕਹਿੰਦੇ ਕਿ ਇਹਨਾਂ ਦੇ ਨਾਲ ਕੋਈ ਕਾਰ ਦੇ ਵਿੱਚ ਗੱਲ ਕਰਨੀ ਬਹੁਤੀ ਜ਼ਰੂਰੀ ਤਾਂ ਨਹੀਂ ਹੁੰਦੀ ਕਹਿੰਦਾ ਨਹੀਂ ਚੁੱਪ ਚਾਪ ਗੱਡੀ ਚਲਾਈਦੀ ਹੈ ਅਤੇ ਕਹਿੰਦੇ ਫਿਰ ਜਿਸ ਟਾਈਮ ਕਿਸੇ ਮਰੀਜ਼ ਨੂੰ ਵੇਖਣ ਜਾਣਾ 10-15 ਮਿੰਟ ਦਾ ਰਸਤਾ ਹੁੰਦਾ 1.5 ਘੰਟੇ ਦਾ ਰਸਤਾ ਹੁੰਦਾ ਜੇ ਤੇਰੇ ਕੋਲ ਉਦਾਂ ਸਮਾਂ ਨਹੀਂ ਤਾਂ ਕਾਰ ਚਲਾਉਂਦਿਆਂ ਚਲਾਉਂਦਿਆਂ ਹੀ ਸਿਮਰਨ ਕਰ ਲਿਆ ਕਰ ਹੱਕ ਸਤਨਾਮ ਕਾਰ ਚਲਾਉਂਦਿਆਂ ਚਲਾਉਂਦਿਆਂ ਕਰ ਲਿਆ ਕਰ ਅਤੇ ਉਸ ਗੁਰਮੁਖ ਜਨ ਦੀ ਗੱਲ ਜਦੋਂ ਬੈਰਾਗ 'ਚ ਬੋਲਦੇ ਹਾਂ ਅਸੀਂ ਅੰਦਰੋਂ ਸਹਿਜ ਨਾਲ ਬੋਲਦੇ ਹਾਂ ਕਮਾਈ ਕਰਕੇ ਕਹਿ ਰਿਹਾ ਸੀ ਉਹਦੀ ਗੱਲ ਉਸ ਗੁਰਮੁਖ ਦੀ ਨਾ ਉਹ ਲੜਕੇ ਦੇ ਦਿਮਾਗ 'ਚ ਵੜ ਗਈ ਕਹਿੰਦਾ ਹਾਂ ਇਹ ਤਾਂ ਹੋ ਸਕਦਾ ਕਾਰ ਚਲਾਉਂਦਿਆਂ ਚਲਾਉਂਦਿਆਂ ਜਿਹੜਾ ਰਸਤੇ ਦੇ ਦੌਰਾਨ ਉਸ ਦੌਰਾਨ ਤਾਂ ਮੈਂ ਸਿਮਰਨ ਕਰ ਸਕਦਾ ਅਤੇ ਉਸ ਵੇਲੇ ਦੂਜਾ ਬਚਨ ਕੀਤਾ ਕਹਿਣ ਲੱਗੇ ਲੋਕਾਂ ਦੇ ਸਰੀਰਾਂ ਦੀ ਰਿਸਰਚ ਕਰਦਾ ਧਿਆਨ ਦੇਣਾ ਲੋਕਾਂ ਦੇ ਸਰੀਰਾਂ ਦੀ ਖੋਜ ਕਰਦਾ ਚੈੱਕ ਕਰਦਾ ਦਵਾਈ ਦੇਣਾ ਕਦੀ ਕਦੀ ਆਪਣੀ ਆਤਮਾ ਦੀ ਵੀ ਖੋਜ ਕਰ ਲਿਆ ਕਰ ਆਖ ਸਤਨਾਮ ਕਦੀ ਕਦੀ ਆਪਣੀ ਆਤਮਾ ਦੀ ਵੀ ਰਿਸਰਚ ਕਰ ਲਿਆ ਕਰ ਰਿਸਰਚ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ ਕਦੀ ਕਦੀ ਉਹਦੀ ਵੀ ਖੋਜ ਕਰਿਆ ਕਰ ਉਹਦੀ ਵੀ ਖੋਜ ਵੀ ਜ਼ਰੂਰੀ ਤਾਂ ਅਸੀਂ ਜੁੜ ਗਏ ਸਰੀਰਾਂ ਦੇ ਨਾਲ ਆਖ ਵਾਹਿਗੁਰੂ ਅਸੀਂ ਜੁੜ ਗਏ ਸਰੀਰਾਂ ਦੇ ਨਾਲ ਪਰ ਆਪਣੇ ਮੂਲ ਨੂੰ ਪਛਾਣ ਜਿਹੜਾ ਅੰਦਰ ਬੈਠਿਆ ਉਹਨੂੰ ਪਛਾਣ ਹੁਣ ਆ ਬਦਾਮ ਦੀ ਗਿਰੀ ਹੋਵੇ ਨਾ ਬਦਾਮ ਦੀ ਗਿਰੀ ਉਹਦੇ 'ਚੋਂ ਬਦਾਮ ਰੋਗਨ ਨਿਕਲਦਾ ਧਿਆਨ ਦੇਣਾ ਜਦੋਂ ਬਦਾਮ ਰੋਗਨ ਨਿਕਲਦਾ ਬਦਾਮ ਦੀ ਗਿਰੀ 'ਚੋਂ ਉਸ ਤੋਂ ਬਾਅਦ ਗਿਰੀ ਦੇ ਨਾਲ ਉਹਦਾ ਸੰਬੰਧ ਕੋਈ ਨਹੀਂ ਹੱਕ ਸਤਨਾਮ ਕੋਈ ਤਲਕ ਨਹੀਂ ਰਹਿ ਜਾਂਦਾ ਬਦਾਮ ਦੀ ਜਿਹੜੀ ਉੱਪਰਲੀ ਛਿੱਲੜ ਹੁੰਦੀ ਹੈ ਨਾ
ਛਿੱਲੜ। ਉਹਦੀ ਕੋਈ ਹੋਰ ਡਿਊਟੀ ਨਹੀਂ, ਉਹਦੀ ਡਿਊਟੀ ਕੀ ਹੈ, ਅੰਦਰਲੀ ਗਿਰੀ ਨੂੰ ਸੰਭਾਲਣਾ। ਹੱਕ ਸਤਨਾਮ, ਜਿਹੜੀ ਇੱਕ ਛਿੱਲੜ ਹੋਰ ਹੁੰਦੀ ਲਾਲ ਰੰਗ ਦੀ, ਕਈ ਵਾਰੀ ਰਾਤੀ ਪਾਣੀ 'ਚ ਭਿਉਂ ਤੂੰ ਸਵੇਰੇ ਉੱਤਰ ਜਾਂਦੀ ਹੋਵੇ। ਹੁਣ ਉਹ ਵੀ ਛਿੱਲੜ ਦੀ ਡਿਊਟੀ ਬਸ ਇੰਨੀ ਕੋਈ ਹੈ ਕਿ ਜਿਹੜੀ ਅੰਦਰ ਗਿਰੀ ਉਹਨੂੰ ਸੰਭਾਲਣਾ ਸੰਭਾਲਣਾ। ਹੁਣ ਜਦੋਂ ਉਸ ਗਿਰੀ 'ਚੋਂ ਬਦਾਮ ਰੋਗਨ ਨਿਕਲੇ ਆ, ਫੋਕ ਵੀ ਨਿਕਲੇ ਆ, ਹੁਣ ਫੋਕ ਦੀ ਵੀ ਕੋਈ ਡਿਊਟੀ ਨਹੀਂ, ਸਭ ਕੁਝ ਵੇਸਟ ਹੈ। ਹੱਕ ਸਤਨਾਮ, ਕੇਵਲ ਇਹਨਾਂ ਦੀ ਡਿਊਟੀ ਹੈ ਗਿਰੀ ਨੂੰ ਸੰਭਾਲਣ ਤੱਕ ਉੱਪਰਲੇ ਛਿੱਲੜਾਂ ਦੀ। ਬਸ ਇਸੇ ਤਰ੍ਹਾਂ ਜਿਹੜਾ ਤੇਰਾ ਸਰੀਰ ਹੈ, ਇਹਦੀ ਵੀ ਡਿਊਟੀ ਜਿਹੜੀ ਅੰਦਰ ਆਤਮਾ ਹੈ ਉਹਨੂੰ ਸੰਭਾਲਣ ਦੀ, ਪਛਾਣਨਾ ਉਹਨੂੰ ਹੈ। ਹੱਕ ਸਤਨਾਮ, ਅਸੀਂ ਜੁੜ ਗਏ ਸਰੀਰਾਂ ਦੇ ਨਾਲ ਪਿਆਰੇ। ਹੁਣ ਮਿਆਨ ਦੀ ਡਿਊਟੀ ਕਿਰਪਾਨ ਨੂੰ ਸੰਭਾਲਣ ਦੀ ਹੈ, ਸਾਡਾ ਕੰਮ ਕਿਰਪਾਨ ਨਾਲ ਹੈ, ਮਿਆਨ ਨਾਲ ਨਹੀਂ, ਮਿਆਨ ਨਾਲ ਨਹੀਂ। ਹੁਣ ਮਠਿਆਈ ਦਾ ਡੱਬਾ ਹੋਵੇ, ਡੱਬੇ ਨੇ ਤੇ ਕੇਵਲ ਮਠਿਆਈ ਨੂੰ ਸੰਭਾਲਣਾ, ਜਦੋਂ ਮਠਿਆਈ ਨਿਕਲ ਗਈ ਡੱਬੇ ਦੀ ਕੀ ਵੈਲਿਊ। ਹੱਕ ਸਤਨਾਮ, ਇਸੇ ਤਰ੍ਹਾਂ ਪਿਆਰਿਓ ਜਿਹੜੀ ਅੰਦਰ ਆਤਮਾ ਹੈ, ਜਦ ਤੱਕ ਤੇਰੇ ਸਰੀਰ ਦੇ ਅੰਦਰ ਆਤਮਾ ਹੈ ਤਦ ਤੱਕ ਸਭ ਕੁਝ ਤੁਰਿਆ, ਜਦੋਂ ਉਹ ਨਿਕਲ ਗਈ ਸਰੀਰ ਦੀ ਵੀ ਕੋਈ ਬੁਕਤ ਨਹੀਂ, ਇਸ ਲਈ ਉਹਨੂੰ ਸੰਭਾਲ। ਮੈਂ ਨਹੀਂ ਕਹਿੰਦਾ, ਮੇਰੇ ਸਾਹਿਬ ਨੇ ਬਾਣੀ 'ਚ ਵਾਰ ਵਾਰ ਉਪਦੇਸ਼ ਕੀਤਾ ਹੈ ਇਸ ਆਤਮਾ ਨੂੰ, ਇਸ ਦਿਲ ਨੂੰ ਖੋਜਣ ਦੇ ਬਾਰੇ। ਕੀ ਕਹਿੰਦੇ ਸਾਰੀ ਸੰਗਤ ਬੋਲਿਓ ਪਿਆਰਿਓ। ਇੱਕ ਜਗ੍ਹਾ 'ਤੇ ਹੋਰ ਬੜਾ ਸੋਹਣਾ ਕਿਹਾ ਜੇ,
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡੇ ਸੋਈ ਪਿੰਡੇ
ਜਿਹੜਾ ਸਾਰੇ ਬ੍ਰਹਿਮੰਡ ਚ ਵਸ ਰਿਹਾ ਪਿੰਡਾ ਕਹਿੰਦੇ ਤੇਰੇ ਸਰੀਰ ਨੂੰ ਤੇਰੇ ਅੰਦਰ ਵੀ ਉਹ ਹੀ ਹੈ
ਜੋ ਬ੍ਰਹਿਮੰਡੇ ਸੋਈ ਪਿੰਡੇ
ਪਰ
ਜੋ ਖੋਜੇ ਸੋ ਪਾਵੇ ਰੇ ਆਪਣਾ ਮੂਲ ਪਛਾਣ ਮਨ ਤੋਂ ਜੋਤ ਸਰੂਪ ਹੈ
ਪਿਆਰਿਓ ਉਹ ਗੁਰਮੁਖ ਜਨ ਉਸ ਬੱਚੇ ਨੂੰ ਕੀ ਕਹਿੰਦੇ ਕਹਿਣ ਲੱਗੇ ਲੋਕਾਂ ਦੇ ਸਰੀਰਾਂ ਦੀ ਰਿਸਰਚ ਕਰਦਾ ਖੋਜ ਕਰਦਾ ਕਦੀ ਕਦੀ ਆਪਣੀ ਆਤਮਾ ਦੀ ਵੀ ਖੋਜ ਕਰ ਲਿਆ ਕਰ ਆਖੋ ਸਤਨਾਮ ਧਿਆਨ ਦੇਣਾ ਕਦੀ ਕਦੀ ਆਪਣੀ ਆਤਮਾ ਦੀ ਵੀ ਖੋਜ ਕਰ ਲਿਆ ਕਰ ਇਹ ਦੂਜਾ ਬਚਨ ਕੀਤਾ ਤੇ ਉਸ ਗੁਰਮੁਖ ਜਨ ਦੀ ਕੇਵਲ ਅੱਧਾ ਘੰਟਾ ਸੰਗਤ ਕਰਨ ਦੇ ਨਾਲ ਜਦੋਂ ਇਹ ਲੜਕਾ ਵਲਾਇਤ ਗਿਆ ਤੇ ਵਲਾਇਤ ਤੋਂ ਚਿੱਠੀ ਪਾਈ ਆਪਣੇ ਘਰ ਇੱਕ ਡੇਢ ਮਹੀਨੇ ਬਾਅਦ ਕੀ ਚਿੱਠੀ ਕਿ ਜਦੋਂ ਦੀ ਉਸ ਗੁਰਮੁਖ ਜਨ ਦੀ ਸੰਗਤ ਕਰਨ ਦੇ ਕਰਕੇ ਗੁਰਮੁਖ ਜਨ ਦੀ ਮੈਂ ਸੰਗਤ ਕੀਤੀ ਉਹਦਾ ਇਹੋ ਜਿਹਾ ਅਸਰ ਹੋਇਆ ਜਦੋਂ ਹੁਣ ਮੈਂ ਕਾਰ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਆਉਂਦਾ ਜਾਂਦਾ ਸਿਮਰਨ ਕਰਦਾ ਅਤੇ ਜਦੋਂ ਦਾ ਸਿਮਰਨ ਕਰਨਾ ਸ਼ੁਰੂ ਕੀਤਾ ਮਨ ਸਹਿਜ 'ਚ ਆ ਗਿਆ ਹੱਖ ਸਤਨਾਮ ਬੜੀ ਕਿਰਪਾ ਹੋਈ ਹੈ ਮਨ ਨੂੰ ਸ਼ਾਂਤੀ ਮਿਲ ਗਈ ਹੈ ਅਤੇ ਹੁਣ ਮੈਂ ਪਛਾਣ ਚੁੱਕਾ ਵਿਸ਼ਵਾਸ ਹੈ ਮੇਰੇ ਅੰਦਰ ਕਿ ਮੈਂ ਤੇ ਕੇਵਲ ਮਰੀਜ਼ਾਂ ਨੂੰ ਸਰੀਰ ਕਰਕੇ ਵੇਖਦਾ ਵਾਂ ਰਾਜੀ ਕਰਨ ਵਾਲਾ ਕੋਈ ਹੋਰ ਹੈ ਆਖੋ ਸਤਨਾਮ ਰਾਜੀ ਕਰਨ ਵਾਲਾ ਕੋਈ ਹੋਰ ਹੈ ਅਤੇ ਉਸ ਬੱਚੇ ਨੇ ਚਿੱਠੀ ਦੇ ਵਿੱਚ ਲਿਖਿਆ ਕਹਿੰਦਾ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਉਮਰ ਤੱਕ ਮੈਂ ਆਪਣੇ ਜੀਵਨ ਦੇ ਵਿੱਚ ਬੜਾ ਕੁਝ ਖੱਟਿਆ ਬਹੁਤ ਕੁਝ ਪਾਇਆ ਪਰ ਜੋ ਉਸ ਗੁਰਮੁਖ ਜਨ ਦੀ ਅੱਧਾ ਘੰਟਾ ਸੰਗਤ ਕਰਨ ਦੇ ਨਾਲ ਮੈਂ ਖੱਟਿਆ ਅੱਜ ਤੱਕ ਪਹਿਲੇ ਨਹੀਂ ਖੱਟਿਆ ਹੱਥ ਸਤਨਾਮ ਵੇਖ ਲਓ ਕਿੰਨੀ ਜ਼ਰੂਰੀ ਹੈ ਭਲੇ ਪੁਰਸ਼ਾਂ ਦੀ ਸੰਗਤ ਕਿੰਨੀ ਜ਼ਰੂਰੀ ਬਹੁਤ ਜ਼ਰੂਰੀ ਜੀ ਆ ਸਿਆਲਕੋਟ ਗਏ ਸੀ ਨਾ ਗੁਰੂ ਬਾਬਾ ਨਾਨਕ ਜੀ ਜਦੋਂ ਮਰਦਾਨੇ ਨੂੰ ਦੋ ਪੈਸੇ ਦੇ ਕੇ ਭੇਜਿਆ ਸੀ ਜਾਂ ਮਰਦਾਨੇ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਲੈ ਕੇ ਆ ਜਦੋਂ ਲੋਕਾਂ ਦੇ ਕੋਲ ਗਿਆ ਕਹਿੰਦਾ ਮੈਨੂੰ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਦਿਓ ਲੋਕਾਂ ਨੇ ਬੜਾ ਮਜ਼ਾਕ ਉਡਾਇਆ ਅਤੇ ਜਦੋਂ ਜਿੱਥੇ ਭੇਜਣਾ ਸੀ ਬਾਬੇ ਨੇ ਉਸ ਜਗ੍ਹਾ 'ਤੇ ਪਹੁੰਚ ਗਿਆ ਮੂਲੇ ਖੱਤਰੀ ਦੇ ਕੋਲ ਦੁਕਾਨਦਾਰ ਸੀ ਜਦੋਂ ਪਹੁੰਚਿਆ ਮੂਲੇ ਨੂੰ ਜਾ ਕੇ ਕਹਿੰਦਾ ਮੂਲਿਆ ਮੈਨੂੰ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਦੇ ਅਤੇ ਮੂਲੇ ਨੇ ਨਾ ਦੋ ਕਾਗਜ਼ ਲਏ ਦੋ ਪੈਸੇ ਰੱਖ ਲਏ ਦੋ ਕਾਗਜ਼ਾਂ 'ਤੇ ਲਿਖਤਾ ਇੱਕ 'ਤੇ ਲਿਖਤਾ ਜੀਣਾ ਝੂਠ ਅਤੇ ਦੂਜੇ 'ਤੇ ਲਿਖਤਾ ਮਰਨਾ ਸੱਚ ਹੱਕ ਸਤਨਾਮ ਇਹ ਲਿਖਤਾ ਅਤੇ ਨਾਲ ਹੀ ਸਵਾਲ ਕੀਤਾ ਮਰਦਾਨੇ ਦੇ ਕੋਲ ਭਾਈ ਇਹ ਤੈਨੂੰ ਗੱਲ ਦੱਸੀ ਕਿੰਨੇ ਅਤੇ ਕਿਹਦੇ ਦੱਸਣ ਦੇ ਕਰਕੇ ਮੇਰੇ ਕੋਲ ਪੁੱਛਣ ਆਇਆ ਕਹਿੰਦਾ ਮੇਰਾ ਮੁਰਸ਼ਦ ਗੁਰੂ ਨਾਨਕ ਹੱਕ ਸਤਨਾਮ ਉਹਨੇ ਭੇਜਿਆ ਅਤੇ ਉਸ ਵੇਲੇ ਮੂਲਾ ਕਹਿੰਦਾ ਮੈਨੂੰ ਵੀ ਫਿਰ ਦਰਸ਼ਨ ਕਰਵਾ ਅਤੇ ਨਾਲ ਨਾਲ ਆਇਆ ਨਾਲ ਨਾਲ ਗੁਰੂ ਨਾਨਕ ਦੇ ਦਰਸ਼ਨ ਕਰਨ ਅਤੇ ਹੁਣ ਧਿਆਨ ਦੇਣਾ ਜਦੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਗੁਰੂ ਬਾਬੇ ਨਾਨਕ ਦੀ ਸੰਗਤ ਕੀਤੀ ਅੰਦਰ ਕਿਰਪਾ ਵਰਤ ਗਈ ਬਖਸ਼ਿਸ਼ ਵਰਤ ਗਈ ਸਿਮਰਨ ਚੱਲ ਪਿਆ ਬੰਦਗੀ ਕਰਨ ਲਈ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰਤਾ ਹੁਣ ਧਿਆਨ ਦੇਣਾ ਸਤਸੰਗ ਜਿੰਨੇ ਬੈਠੇ ਹੋ ਹੁਣ ਮੂਲਾ ਖੱਤਰੀ ਵੇਖੋ ਕਿੰਨੀ ਸੋਝੀ ਪਹਿਲੇ ਵੀ ਸੀ ਕਿ ਜਦੋਂ ਗੁਰੂ ਨਾਨਕ ਨੇ ਭੇਜਿਆ ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਝੂਠ ਲਿਆ ਕਿਸੇ ਕੋਲੋਂ ਜਵਾਬ ਨਾ ਮਿਲਿਆ ਉਹਨੇ ਲਿਖ ਕੇ ਭੇਜਿਆ ਜੀਣਾ ਝੂਠ ਅਤੇ ਮਰਨਾ ਸੱਚ ਕਿੰਨੀ ਸੋਝੀ ਹੋਏਗੀ ਕਿੰਨੀ ਅਵਸਥਾ ਦਾ ਮਾਲਕ ਹੋਏਗਾ ਗੁਰੂ ਨਾਨਕ ਦੀ ਸੰਗਤ ਕੀਤੀ ਹੋਰ ਕਿਰਪਾ ਹੋ ਗਈ ਅਤੇ ਕਦੀ ਧਿਆਨ ਦੇਣਾ ਉਸੇ ਮੂਲੇ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਜਾ ਮੂਲਿਆ ਹੁਣ ਆਪਣੇ ਘਰ ਜਾ ਦੁਕਾਨਦਾਰੀ ਕਰ ਮੈਂ ਗੋਰਖ ਨਹੀਂ ਜਿਹੜਾ ਆਪਣੇ ਨਾਲ ਤੋਰੇ ਹੱਕ ਸਤਨਾਮ ਜਾ ਮੁੜ ਦੁਕਾਨਦਾਰੀ ਕਰ ਉਸੇ ਤਰ੍ਹਾਂ ਅੰਮ੍ਰਿਤ ਵੇਲਾ ਸੰਭਾਲ ਅਤੇ ਜਦੋਂ ਵਾਪਸ ਆਇਆ ਨਾ ਜੀ ਉਸੇ ਮੂਲੇ ਨੂੰ ਕੁਸੰਗ ਹੋ ਗਿਆ। ਆਖੋ ਸਤਨਾਮ ਕੁਸੰਗ। ਤੇ ਇੱਥੋਂ ਤੱਕ ਕੁਸੰਗਤ ਹੋ ਗਈ ਕਿ ਜਦੋਂ ਬਾਬਾ ਨਾਨਕ ਤੇ ਦੁਬਾਰਾ ਆਏ ਹਨ ਸਿਆਲਕੋਟ, ਤੇ ਦੁਬਾਰਾ ਮਰਦਾਨੇ ਨੂੰ ਭੇਜਿਆ, ਜਾ ਮਰਦਾਨੇ ਆ ਬੁਲਾ ਕੇ ਲਿਆ ਮੂਲੇ ਨੂੰ। ਤੇ ਜਦੋਂ ਮਰਦਾਨੇ ਨੂੰ ਵੇਖਿਆ ਨਾ ਮੂਲੇ ਨੇ ਦੂਰੋਂ ਹੀ ਆਉਂਦਿਆਂ, ਤੇ ਅੰਦਰ ਵੜ ਗਿਆ ਤੇ ਘਰ ਵਾਲੀ ਨੂੰ ਕਹਿੰਦਾ ਅੱਗੇ ਵੀ ਇਹਨਾਂ ਨੇ ਮੇਰੇ ਕਿੰਨੇ ਦਿਨ ਖਰਾਬ ਕਰਤੇ, ਫਿਰ ਆ ਰਿਹਾ ਹੀ ਲੈਣ ਵਾਸਤੇ, ਜਾ ਇਹਨੂੰ ਕਹਿ ਦੀ ਮੈਂ ਘਰ ਨਹੀਂ। ਹੱਥੋਂ ਸਤਨਾਮ ਕਹਿੰਦੀ ਘਰ ਨਹੀਂ। ਫਿਰ ਅੱਗੇ ਤੁਸੀਂ ਸਾਰੇ ਜਾਣਦੇ ਹੋ ਪਹਿਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਭੇਜਿਆ, ਫਿਰ ਆਪ ਵੀ ਗਏ। ਗੁਰੂ ਨਾਨਕ ਨੂੰ ਵੀ ਝੂਠ ਬੋਲਤਾ ਸੀ ਇਹਦੀ ਘਰ ਵਾਲੀ ਨੇ ਕਿ ਮੂਲਾ ਘਰ ਨਹੀਂ। ਅਤੇ ਬਾਬਾ ਨਾਨਕ ਦੇ ਮੁੱਖੋਂ ਫਿਰ ਸਹਿਜੇ ਬੱਚਾ ਨਿਕਲਿਆ ਜੇ ਘਰ ਨਹੀਂ ਤਾਂ ਹੈ ਹੀ ਨਹੀਂ। ਆਖੋ ਸਤਨਾਮ ਫਿਰ ਹੈ ਹੀ ਨਹੀਂ। ਅਤੇ ਫਿਰ ਜਦੋਂ ਬੱਚਨ ਨਿਕਲਿਆ ਨਾਲੇ ਕਾਲ ਨੂੰ ਹੁਕਮ ਹੋ ਗਿਆ, ਸੱਪ ਨਿਕਲਿਆ ਡੰਗ ਲਿਆ, ਅਤੇ ਫਿਰ ਘਰ ਵਾਲੀ ਆ ਕੇ ਚਰਨਾਂ 'ਤੇ ਢਹਿ ਪਈ ਸੀ ਗੁਰੂ ਨਾਨਕ ਦੇ। ਮਹਾਰਾਜ ਇਹਨੂੰ ਤਾਂ ਸੱਪ ਨੇ ਡੱਸ ਲਿਆ ਇਹਦੀ ਮੁਕਤੀ, ਅਤੇ ਮਹਾਰਾਜ ਕਹਿੰਦੇ ਦਸਵੇਂ ਜਾਮੇ 'ਚ ਆ ਕੇ ਇਹਦਾ ਉਧਾਰ ਕਰਾਂਗੇ। ਆਖੋ ਸਤਨਾਮ ਮੇਰੇ ਕਹਿਣ ਦਾ ਇਸ਼ਾਰਾ। ਮੂਲੇ ਨੂੰ ਵੀ ਜਦੋਂ ਕੁਸੰਗਤ ਹੋਈ ਇਹੋ ਜਿਹਾ ਕੁਸੰਗ ਮਿਲ ਗਿਆ ਕਿ ਗੁਰੂ ਨਾਨਕ ਨੂੰ ਇਹ ਝੂਠ ਬੋਲ ਦਿੱਤਾ, ਅਤੇ ਇੱਥੋਂ ਤੱਕ ਲਫ਼ਜ਼ ਵਰਤੇ ਇਹਨਾਂ ਨੇ ਅੱਗੇ ਮੇਰੇ ਕਿੰਨੇ ਦਿਨ ਖਰਾਬ ਕੀਤੇ ਨੇ। ਆਖੋ ਸਤਨਾਮ। ਅਤੇ ਉਸ ਵੇਲੇ ਗੁਰੂ ਨਾਨਕ ਨੇ ਬਚਨ ਵੀ ਉਚਾਰਨ ਕੀਤਾ ਸੀ ਜੋ ਗੁਰਬਾਣੀ 'ਚ ਦਰਜ, ਨਾਲ ਕਿਰਾੜਾਂ ਦੋਸਤੀ। ਕਿਰਾੜਾਂ ਕਹਿੰਦੇ ਗਲਤ ਸੰਗਤ ਨੂੰ, ਗਲਤ ਸੰਗ ਨੂੰ। ਨਾਲ ਕਿਰਾੜਾਂ ਦੋਸਤੀ, ਕੂੜੇ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਮਰਦਾਨੇ ਆ ਗੱਲ ਕੁਝ ਹੋਰ ਨਹੀਂ ਤਾਂ ਝੂਠ ਬੋਲਦਾ, ਇਹਨੂੰ ਗਲਤ ਸੰਗਤ ਹੋ ਗਈ ਹੈ। ਹੱਖ ਸਤਨਾਮ ਗਲਤ ਬੰਦਿਆਂ ਨਾਲ ਦੋਸਤੀ ਕਰ ਬੈਠਾ। ਵੇਖ ਲਓ ਪਿਆਰਿਓ, ਇੰਨੀ ਅਵਸਥਾ ਹੋਣ ਦੇ ਬਾਵਜੂਦ ਵੀ ਇੱਕ ਕੁਸੰਗ ਮਿਲ ਗਿਆ ਅਤੇ ਗੁਰੂ ਨਾਨਕ ਅੱਗੇ ਵੀ ਝੂਠ ਬੋਲਦਾ। ਕਿੰਨੀ ਜ਼ਰੂਰਤ ਅਤੇ ਭਲੇ ਪੁਰਸ਼ਾਂ ਦੀ ਸੰਗਤ ਕਰਨ ਦੀ ਅਤੇ ਸਾਕਤ ਦੀ ਸੰਗਤ ਤੋਂ ਬਚਣ ਦੀ। ਦੋਵੇਂ ਨਕਸ਼ੇ ਦਾਸ ਤੁਹਾਡੇ ਸਾਹਮਣੇ ਰੱਖ ਰਿਹਾ, ਗੁਰੂ ਦੀ ਕਿਰਪਾ ਦੇ ਨਾਲ ਸਮਝੀ ਜਾਇਓ। ਜਲੰਧਰ ਦਾ ਇੱਕ ਮੁੰਡਾ, ਮਾਂ ਬਾਪ ਦੇ ਨਾਲ ਨਾ ਉਹਦਾ ਕਿਸੇ ਗੱਲ ਤੋਂ ਝਗੜਾ ਹੋ ਗਿਆ, ਝਗੜਾ। ਅਤੇ ਕੋਈ ਕੋਈ ਸਲਾਹ ਦਿੰਦਾ ਕਿ ਕਰ ਕੇਸ ਆਪਣੀ ਜਾਇਦਾਦ ਦਾ ਹਿੱਸਾ ਲੈ, ਮੁਕੱਦਮਾ ਚਲਾ, ਮਾਂ ਬਾਪ 'ਤੇ ਕਾਰਵਾਈ ਕਰ। ਪਰ ਜਦੋਂ ਉਸ ਲੜਕੇ ਨੂੰ ਸੰਗਤ 'ਚ ਆਉਣ ਵਾਲਾ ਸੀ, ਜਦੋਂ ਉਸ ਲੜਕੇ ਨੂੰ ਕਿਸੇ ਗੁਰਮੁਖ ਜਨ ਦੀ ਸੰਗਤ ਹੋਈ ਤਾਂ ਉਹਨੇ ਕੀ ਆਖਿਆ, ਭਾਈ ਮਾਂ ਬਾਪ ਦੇ ਨਾਲ ਝਗੜਾ ਨਾ ਕਰ, ਜੇ ਕੁਝ ਕਸਰ ਵੀ ਲੱਗਦੀ ਹੈ ਤਾਂ ਖਾ ਲੈ। ਮਾਂ ਬਾਪ ਦੇ ਨਾਲ ਝਗੜਾ ਕਰੇਗਾ ਤਾਂ ਬਰਕਤ ਨਹੀਂ ਰਹਿੰਦੀ, ਬਰਕਤ ਉੱਡ ਜਾਏਗੀ। ਬਰਕਤ ਤਾਂ ਹੀ ਹੈ ਜੇ ਉਹਨਾਂ ਦੀ ਖੁਸ਼ੀ। ਹੱਕ ਸਤਨਾਮ ਝਗੜਾ ਨਾ ਕਰ, ਕਿਉਂਕਿ ਇਹ ਸਿੱਖਿਆ ਗੁਰੂ ਨਾਨਕ ਦੇ ਇਤਿਹਾਸ ਤੋਂ ਮਿਲਦੀ ਹੈ। ਅੱਜ ਤਾਈਂ ਇਹ ਤਾਂ ਸਭ ਨੇ ਪੜ੍ਹਿਆ ਸੁਣਿਆ ਕਿ ਪਿਤਾ ਕਾਲੂ ਨੇ 20 ਰੁਪਿਆਂ ਦੇ ਪਿੱਛੇ ਬਾਬੇ ਨਾਨਕ ਦੇ ਸੋਹਣੇ ਚੰਨ ਅਰਗੇ ਮੁੱਖ 'ਤੇ ਚਪੇੜ ਮਾਰੀ, ਪਰ ਅੱਜ ਤਾਈਂ ਕਿਸੇ ਨਾ ਇਹ ਪੜ੍ਹਿਆ ਨਾ ਸੁਣਿਆ ਕਿ ਅੱਗੋਂ ਗੁਰੂ ਨਾਨਕ ਵੀ ਪਿਓ ਦੇ ਅੱਗੇ ਬੋਲੇ ਹੋਣ। ਹੱਕ ਸਤਨਾਮ ਗੁਰੂ ਨਾਨਕ ਵੀ ਪਿਤਾ ਦੇ ਅੱਗੇ ਬੋਲੇ ਹੋਣ। ਨਹੀਂ, ਚੁੱਪ ਰਹੇ, ਕੁਝ ਬੋਲੇ ਨਹੀਂ, ਜਵਾਬ ਨਹੀਂ ਦਿੱਤਾ। ਕੀ ਆਖਿਆ ਉਸ ਗੁਰਮੁਖ ਜਨ ਨੇ ਕਿ ਮਾਤਾ ਪਿਤਾ ਦੀ ਉਹਨਾਂ ਦੀ ਨਾਲ ਝਗੜਾ ਨਾ ਕਰ, ਭਾਵੇਂ ਥੋੜ੍ਹੀ ਬਹੁਤੀ ਕਸਰ ਲੱਗਦੀ ਉਹ ਖਾ ਲੈ, ਉਹਦੇ 'ਚ ਬਰਕਤ ਹੈ। ਹੱਕ ਸਤਨਾਮ। ਵੇਖੋ ਦੂਜੇ ਬੰਦਿਆਂ ਦੀ ਸੰਗਤ ਕਿੱਧਰ ਤੋਰਦੀ, ਕਰ ਕੇਸ ਕਰ ਮੁਕੱਦਮਾ। ਜਦੋਂ ਗੁਰਮੁਖ ਦੀ ਸੰਗਤ ਮਿਲਦੀ ਉਹ ਸਹੀ ਰਾਹ ਦਿੰਦਾ। ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਭਲੇ ਪੁਰਸ਼ਾਂ ਦੀ ਸੰਗਤ ਕਰੋ, ਅਤੇ ਨਾਲ ਇਹ ਪਰਹੇਜ ਇਸ ਦਵਾਈ ਦੇ ਨਾਲ ਕਿ ਸਾਕਤ ਦੀ ਸੰਗਤ ਤੋਂ ਬਚ ਕੇ ਵੀ ਰਹਿਣਾ, ਬਚ ਕੇ। ਕਿੰਨੇ ਕਿੰਨੇ ਮੁੰਡੇ ਨੌਜਵਾਨ ਹੁੰਦੇ ਨੇ ਸੰਗਤ 'ਚ ਆਉਣ ਵਾਲੇ, ਜਰਾ ਜਿੰਨਾ ਗਲਤ ਕੁਸੰਗ ਮਿਲ ਜੇ, ਕਿਸੇ ਗਲਤ ਬੰਦੇ ਦਾ ਬਚਨ ਕਿਤੇ ਸੁਣਨ ਨੂੰ ਮਿਲ ਜੇ, ਤਾਂ ਕਿੱਧਰ ਦਾ ਕਿੱਧਰ ਜਾ ਕੇ ਜੀਵਨ ਡਿੱਗ ਪੈਂਦਾ। ਹੱਕ ਸਤਨਾਮ। ਇਹ ਛੇਵਾਂ ਬਚਨ ਕੀਤਾ ਮੇਰੇ ਬਾਬੇ ਨਾਨਕ ਨੇ ਭਾਈ ਫਿਰਨੇ ਅਤੇ ਭਾਈ ਜੋਧ ਨੂੰ, ਭਲੇ ਪੁਰਸ਼ਾਂ ਦੀ ਸੰਗਤ ਕਰਨੀ ਅਤੇ ਅੱਧਾ ਦੂਜਾ ਬਚਨ ਗੁਰਬਾਣੀ ਪੜ੍ਹਨੀ ਅਤੇ ਸੁਣਨੀ। ਗੁਰਬਾਣੀ 'ਤੇ ਵੀ ਵੱਧ ਤੋਂ ਵੱਧ ਵਿਸ਼ਵਾਸ ਰੱਖਿਆ ਕਰੋ, ਭਰੋਸਾ ਰੱਖਿਆ ਕਰੋ। ਜੇ ਕਿਤੇ ਕੋਈ ਕੰਮ ਨਾ ਬਣੇ, ਮੰਨ ਲਓ ਉਗਰਾ ਹੀ ਲੈਣ ਹੀ ਜਾਣਾ, ਇਹ ਨਹੀਂ ਮਿਲ ਰਹੀ, ਅੰਦਰ ਇਹੋ ਜਿਹਾ ਭਰੋਸਾ ਹੋਵੇ, ਉਸ ਵੇਲੇ ਇੱਕ ਜਪਜੀ ਦਾ ਪਾਠ ਕਰਕੇ ਜਾਂ 5 ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਕੇ ਉਸ ਵੇਲੇ ਫਿਰ ਕਰ ਫੋਨ, ਜਾਂ ਉਸ ਵੇਲੇ ਨਿਕਲ ਉਗਰਾਈ 'ਤੇ, ਅਤੇ ਮਨ 'ਤੇ ਭਰੋਸਾ ਹੋਵੇ ਅੱਗੇ ਭਾਵੇਂ ਨਹੀਂ ਸੀ ਮਿਲਣੀ, ਹੁਣ ਮਿਲ ਜਾਣੀ ਹੈ। ਹੱਕ ਸਤਨਾਮ ਗੁਰਬਾਣੀ ਦੇ ਉੱਪਰ ਅਟਲ ਵਿਸ਼ਵਾਸ ਭਰੋਸਾ ਬਣ ਜਾਵੇ ਸਾਡਾ। ਇਹ 6ਵਾਂ ਬਚਨ ਕੀਤਾ ਜੀ ਬਾਬੇ ਨਾਨਕ ਨੇ, ਭਲੇ ਪੁਰਸ਼ਾਂ ਦੀ ਸੰਗਤ ਕਰਨੀ ਅਤੇ ਗੁਰਬਾਣੀ ਪੜ੍ਹਨੀ ਅਤੇ ਸੁਣਨੀ। ਭਲਿਆਰ ਜਾਈਏ ਬਾਬੇ ਨਾਨਕ ਤੋਂ, ਜਿਹਨੇ ਇਹੋ ਜਿਹੀ ਸੋਝੀ ਪਾਈ ਜਿਹੜੀ ਸੋਝੀ ਅੱਜ ਤੱਕ ਨਾ ਕਿਸੇ ਪਾਈ ਅਤੇ ਨਾ ਰਹਿੰਦੀ ਦੁਨੀਆ ਤੱਕ ਪਾਏਗਾ। ਆਓ ਪੜ੍ਹ ਕੇ ਪੰਕਤੀਆਂ ਕਰੀਏ ਕੀਰਤਨ ਦੀ ਸਮਾਪਤੀ। ਕੋਈ ਵੀ ਰਸਨਾ ਖਾਲੀ ਨਾ ਰਹੇ, ਸਾਰੇ ਇੱਕ ਵਾਰੀ ਪੜ੍ਹ ਲਓ। ਦਾਸ ਦਾ ਚਿੱਤ ਆਇਆ ਇਹ ਪੰਕਤੀਆਂ ਪੜ੍ਹਿਓ ਸਾਰੇ। ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਜੀ ਪਾਈ,
ਤਿਸ ਗੁਰ ਕੋ ਸਾਬਾਸ ਹੈ।
ਹਰ ਸੋ ਜੀ ਪਾਈ,
ਜਿਨ ਹਰ ਸੋ ਜੀ ਪਾਈ,
ਓ ਜਿਨ ਹਰ ਸੋ ਜੀ ਪਾਈ,
ਜਿਨ ਹਰ ਸੋ ਜੀ ਪਾਈ,
ਇਸ ਗੁਰ ਕੋ ਸਾਬਾਸ ਹੈ, ਤਿਸ ਗੁਰ ਬਾਬੇ ਨਾਨਕ ਦੇ ਅਸੀਂ ਵੀ ਬਣ ਜਾਈਏ ਪਿਆਰਿਓ, ਜਿਹਨੇ ਇਸ ਜਗ੍ਹਾ 'ਚ ਆ ਕੇ ਕੀ ਕੀਤਾ ਹੈ ਸਾਰੇ ਪੜ੍ਹੋ। ਕਲ ਤਾਰਣ ਗੁਰਨਾਨਕ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਸਾਰੀ ਸੰਗਤ